ਸਤਨਾਮ ਆਖੇ ਗੁਰੂ ਜੀਓ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਨਾਨਕ ਸਾਧੂ ਦੇਖ ਮਨ ਰਾਤਾ ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਦੀਲੇ ਪਾਵੈ ਹਰ ਸੰਤ ਜਿਤ ਨਾਨਕ ਸੰਤ ਚੜ੍ਹ ਆਵੈ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਿਖੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਜਿਨ੍ਹਾਂ ਨੇ ਲੰਗਰ ਦੀ ਸੇਵਾ ਪ੍ਰਾਰੰਭ ਕੀਤੀ ਲੰਗਰ ਦੀ ਸੇਵਾ ਪ੍ਰਾਰੰਭ ਕਰਕੇ ਗੁਰੂ ਨਾਨਕ ਨਾਮ ਲਿਖਾ ਤਮਾਮ ਸੰਗਤਾਂ ਦੀ ਸੇਵਾ ਜਿਸ ਢੰਗ ਨਾਲ ਕੀਤੀ ਗਈ ਸਮੁੱਚਾ ਪੰਚ ਸਮੁੱਚਾ ਸਿੱਖ ਜਗਤ ਉਹਨਾਂ ਦੀ ਕਰਨੀ ਉਹਨਾਂ ਦੀ ਮਹਾਨ ਘਾਲਣਾ ਬੜੇ ਹੀ ਸ਼ਰਧਾ ਤੇ ਪਿਆਰ ਨਾਲ ਉਹਨਾਂ ਨੂੰ ਸਿਜਦਾ ਕਰਦਾ ਅਸੀਂ ਵੀ ਉਹਨਾਂ ਨੂੰ ਪ੍ਰਣਾਮ ਕਰੀਏ ਅੱਜ ਤੋਂ ਲੈ ਕੇ ਲਗਾਤਾਰ ਆਉਣ ਵਾਲੇ ਐਤਵਾਰ ਤੱਕ ਸਤਿਗੁਰੂ ਜੀ ਦੇ ਪਿਆਰਿਆਂ ਦੀ ਉਪਮਾ ਉਹਨਾਂ ਦੇ ਸੰਬੰਧ ਵਿੱਚ ਸਤਿਗੁਰੂ ਜੀ ਦੀ ਵਡਿਆਈ ਤੇ ਮਹਾਂਪੁਰਖਾਂ ਦੀ ਵਡਿਆਈ ਰਲ ਮਿਲ ਕੇ ਆਪਾਂ ਕਰਾਂਗੇ ਆਓ ਸਤਿਗੁਰੂ ਜੀ ਕਿਰਪਾ ਕਰਨ ਮਹਾਂਪੁਰਖ ਆਸੀਸ ਦ੍ਰਿਸ਼ਟੀ ਪਾਉਣ ਤਾਂ ਕਿ ਗੁਰੂ ਨਾਨਕ ਪਿਤਾ ਜੀ ਦੇ ਕਰਦਾ ਸਿਧਾਂਤ ਰਲ ਮਿਲ ਕੇ ਵਿਚਾਰ ਸਕੀਏ ਪਤੇ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਉਹਨਾਂ ਦੇ ਸੰਬੰਧ ਵਿੱਚ ਕੁਝ ਕਹਿਣ ਤੋਂ ਪਹਿਲਾਂ ਦੋ ਚਾਰ ਬਚਨ ਅੱਜ ਦੇ ਦੀਵਾਨ ਵਿੱਚ ਆਪਾਂ ਸਮਝਣੇ ਤੇ ਸਾਂਝੇ ਕਰਨੇ ਕਰਨ ਸਤਿਗੁਰਾਂ ਦੇ ਬਚਨ ਨੇ ਦੁਨੀਆਦਾਰ ਮਨੁੱਖ ਕਿਸੇ ਵੀ ਕੰਮ ਖੇਤਰ ਨਾਲ ਦੇਸ਼ ਮੁਲਕ ਨਾਲ ਸੰਬੰਧਿਤ ਹੋਵੇ ਉਹਦੇ ਨਾਲ ਮਿਲਾਪ ਤੁਹਾਡਾ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਹੋ ਸਕਦਾ ਤੁਸੀਂ ਆਪ ਕਰ ਲਓਗੇ ਪਰ ਜਿਨ੍ਹਾਂ ਦੇ ਉੱਪਰ ਨਿਰੰਕਾਰ ਨੇ ਕਿਰਪਾ ਕੀਤੀ ਜਿਨ੍ਹਾਂ ਨੂੰ ਸਾਧੂ ਬਣਾ ਦਿੱਤਾ ਮਹਾਂਪੁਰਖ ਬਣਾ ਦਿੱਤਾ ਗੁਰਮੁਖ ਬਣਾ ਦਿੱਤਾ ਬ੍ਰਹਮ ਗਿਆਨੀ ਉਹਦੇ ਨਾਲ ਮੇਲ ਦੁਨੀਆਂ ਦੇ ਹਰ ਮਨੁੱਖ ਦਾ ਨਹੀਂ ਜੇ ਹੋ ਸਕਦਾ ਕਦਾ ਨਾ ਕੋਈ ਨਾ ਹੈ ਨਾ ਹੋਏਗਾ ਸਤਿਗੁਰਾਂ ਦੇ ਮਹਾਂਵਾਕ ਨੇ ਪਵਿੱਤਰ ਸਾਹਿਬ ਕਹਿੰਦੇ ਜਾਤ ਹੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਉਹਦਾ ਆਪਣਾ ਹੁਕਮ ਹੈ ਜਿਹਦੇ ਮੱਥੇ ਦੇ ਭਾਗ ਅਸੀਂ ਲਿਖ ਦਿਆਂਗੇ ਨਾ, ਜਿਹਦੇ ਭਾਗਾਂ ਦੇ ਅੰਦਰ ਉਹਨੂੰ ਕਿਸੇ ਸਾਧੂ ਦੀ ਸੰਗਤ ਮਿਲੇਗੀ, ਉਹਦੀ ਸ਼ਰਨ ਵਿੱਚ ਆਏਗਾ। ਪੰਚਮ ਪਿਤਾ ਦਾ ਬਚਨ ਪੜ੍ਹ ਰਿਹਾ ਸਾਂ, ਸਹਿਬ ਕਹਿ ਰਹੇ ਸਨ ਕਛੜੀਆਂ ਸੰਤਾਂ ਪਿਆਰੋ, ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਜਿਹੜਾ ਉਪਦੇਸ਼, ਉਹਨਾਂ ਦੀਆਂ ਕਥਾ ਕਹਾਣੀਆਂ, ਇਹ ਬਚਨ ਕੋਈ ਕਵਿਤਾ ਦੇ ਨਹੀਂ, ਸਤਿਗੁਰਾਂ ਦੇ ਆਪਣੇ ਬਚਨ ਨੇ। ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਦੀ ਵਡਿਆਈ, ਉਹਨਾਂ ਦੇ ਮੁਖ ਤੋਂ ਨਿਕਲੇ ਬਚਨ ਉਪਦੇਸ਼, ਉਹ ਕਹਿਣ ਲੱਗੇ ਤੇ ਸੁਖਾਉ ਪੰਧੀਆਂ, ਸੁੱਖ ਦੇਣ ਵਾਲੇ ਕੁੰਦੇ ਸੁੱਖ ਦੇਣਗੇ ਜਗਤ ਨੂੰ, ਮੇਰਾ ਸੁੱਖ ਹੀ ਸੁੱਖ ਹੈ। ਪਰ ਉੱਥੇ ਇੱਕ ਸ਼ਰਤ ਲਾ ਦਿੱਤੀ ਫਿਰ ਉੱਥੇ ਨਾਲ, ਕਹਿੰਦੇ ਨਾਨਕ ਲੱਕੜੀਆਂ ਤਿੰਨਾਂ ਜਿੰਨਾ ਭਾਗ ਮਥਾ ਖੜੇ। ਪਰ ਉਹਨਾਂ ਗੁਰਮੁਖ ਮਹਾਨ ਪੁਰਖਾਂ ਦੀਆਂ ਕਥਾ ਕਹਾਣੀਆਂ ਹਰ ਕੋਈ ਨਹੀਂ ਸੁਣ ਸਕਦਾ, ਉਹਨਾਂ ਦੀ ਮਹਿਮਾ ਨੂੰ ਸੁਣਨਾ, ਉਹਨਾਂ ਦੀ ਮਹਿਮਾ ਨੂੰ ਮਾਨਣਾ, ਉਹਨਾਂ ਦੇ ਸੰਬੰਧ ਵਿੱਚ ਗੱਲਾਂ ਕਰਨੀਆਂ, ਕਥਾ ਕਹਾਣੀਆਂ, ਆਖਣ ਲੱਗੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਣਗੇ ਕੇਵਲ ਉਹ ਹੀ ਸੁਣਨਗੇ ਤੇ ਕਰਨਗੇ। ਹਰ ਆਦਮੀ ਨਹੀਂ ਕਰ ਸਕਦਾ, ਆਪ ਜੀ ਨੂੰ ਪਤਾ ਏ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਮਸਤਕ ਲੱਗੈ ਸਾਧ ਰੇਨ ਵੜ ਭਾਗ, ਜਿਨ੍ਹਾਂ ਦੇ ਭਾਗ ਵੱਡੇ ਹੋਣ ਉਹਨਾਂ ਨੂੰ ਸਾਧੂਆਂ ਦੀ ਚਰਨ ਧੂੜ ਮਿਲਦੇ। ਹਰ ਕਿਸੇ ਆਦਮੀ ਨੂੰ ਉਹਨਾਂ ਧੂੜ ਮਿਲੇ ਨਾ, ਉਹਨਾਂ ਦੇ ਮਹਾਂਪੁਰਖਾਂ ਦੀ ਵਡਿਆਈ ਸੁਣ ਸਕਣ, ਨਾ ਗੁਰੂ ਕੇ ਪਿਆਰਿਓ ਉਹਨਾਂ ਦੀ ਸ਼ਰਨ ਵਿੱਚ ਆਉਣਾ। ਤੇ ਬਹੁਤ ਅੱਗੇ ਦੀ ਗੱਲ ਏ, ਨਾ ਤੁਸੀਂ ਵੇਖੋਗੇ ਚਾਰ ਆਦਮੀ ਖਲੋ ਕੇ ਘੰਟਿਆਂ ਬੱਧੀ ਕਿਸੇ ਸ਼ਰਾਬੀ ਦੀ ਗੱਲ ਕਰਨ, ਅੰਦਰ ਕਾਲਾ ਨਹੀਂ ਪਵੇਗਾ, ਕੋਈ ਸਵਾਲ ਨਹੀਂ। ਕਿਸੇ ਮਾਇਆਧਾਰੀ ਦੀ ਗੱਲ ਚੱਲਦੀ ਹੋਵੇ ਤੇ ਪਿਆਰਿਓ ਕੋਈ ਅੰਦਰ ਕਾਲ ਨਹੀਂ ਪੈਂਦਾ, ਦਿਲਚਸਪੀ ਨਾਲ ਕੰਨ ਸੁਣਨਗੇ। ਜਦੋਂ ਕਿਸੇ ਦੇਸ਼ ਮੁਲਕ ਦੀ ਕੋਈ ਗੱਲ ਚੱਲਦੀ ਹੋਵੇ ਸਾਡੇ ਕੰਨ ਸੁਣਨਗੇ, ਪਰ ਜਦੋਂ ਕਿਸੇ ਰੱਬ ਦੇ ਪਿਆਰੇ ਦੀ ਤੁਸੀਂ ਗੱਲ ਛੇੜੋਗੇ, ਉੱਥੇ ਜਿਨ੍ਹਾਂ ਦੇ ਭਾਵ ਚੰਗੇ ਉਹ ਸੁਣਨਗੇ ਚਾਅ ਨਾਲ, ਬਾਕੀ ਇੱਕਦਮ ਉਹਨਾਂ ਦਾ ਨਾਂ ਸੁਣ ਕੇ ਤੁਹਾਡੇ ਕੋਲੋਂ ਕਿਨਾਰਾ ਕਰ ਜਾਣਗੇ। ਇਹ ਨਹੀਂ ਭਾਈ ਉਹਨਾਂ ਨੂੰ ਮਹਾਂਪੁਰਖ ਚੰਗੇ ਨਹੀਂ ਲੱਗਦੇ, ਇਹ ਨਹੀਂ ਭਾਈ ਗੁਰੂ ਕੇ ਪਿਆਰੇ ਉਹ ਸੁਣਨਾ ਨਹੀਂ ਚਾਹੁੰਦੇ, ਨਹੀਂ ਉਹਨਾਂ ਤੇ ਰੱਬ ਕਿਸੇ ਗੱਲ ਤੇ ਨਾਰਾਜ਼, ਉਹਨਾਂ ਨੂੰ ਸੁਣਨ ਦਾ ਹੁਕਮ ਹੀ ਨਹੀਂ, ਉਹ ਭੱਜ ਜਾਣਗੇ। ਸਤਿਗੁਰੂ ਜੀ ਦੀ ਇਹ ਵਡਿਆਈ ਜਰਾ ਪ੍ਰਤੱਖ ਕਰਕੇ ਵੇਖਿਆ ਜੇ। ਗੁਰੂ ਸਵਾਰਿਓ ਸਾਹਿਬ ਇਹ ਨਹੀਂ ਵੀ ਇੱਕ ਵਾਰ ਲਿਖ ਦਿੱਤਾ ਤੇ ਮੁੜ ਕੇ ਸਤਿਗੁਰੂ ਦੁਬਾਰਾ ਬਦਲਦੇ ਨੇ। ਸਾਹਿਬ ਕਹਿਣ ਲੱਗੇ ਭਾਗ ਬਣ ਕੇ ਨੇ ਸਤਿਗੁਰੂ ਕੀ ਸੰਗਤ ਵਿੱਚ ਆ ਕੇ ਜੇ ਨਹੀਂ ਬਣੇ ਤੇ ਬਣਾਈਏ, ਜੇ ਸਾਡੇ ਅੰਦਰ ਨੂੰ ਨਹੀਂ ਚੰਗੀਆਂ ਲੱਗਦੀਆਂ ਗੱਲਾਂ, ਜਰੂਰ ਸਾਡੇ ਤੇ ਵਾਹਿਗੁਰੂ ਦੀ ਨਾਰਾਜ਼ਗੀ। ਜੇ ਚੰਗੀਆਂ ਲੱਗਦੀਆਂ ਉਹਦੇ ਪਿਆਰਿਆਂ ਦੀਆਂ ਬਾਤਾਂ ਮਾਣ ਕਰੀਏ, ਉਹਨੇ ਸਾਡੇ ਭਾਵ ਚੰਗੇ ਲਿਖ ਦਿੱਤੇ ਨੇ ਸੀ, ਤਾਂ ਹੀ ਉਹਨਾਂ ਦੇ ਸੰਬੰਧ ਵਿੱਚ ਕੁਝ ਬਚਨ ਸੁਣਦੇ ਜਾਂ ਵਡਿਆਈ ਕਰਦੇ ਜਾਂ ਕਰਾਉਂਦੇ ਜਿਹੜੇ ਉਹਦੇ ਘਰ ਪ੍ਰਵਾਨ ਹੋ ਗਏ। ਹੁਣ ਵੇਖੋ ਗੁਰੂ ਕੀ ਪਿਆਰੀ ਸਾਧ ਸੰਗਤ, ਸਤਕਾਰ ਜੋ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਅਸੀਂ ਜਦੋਂ ਧਿਆਨ ਵਿੱਚ ਲਿਆਉਂਦੇ ਹਾਂ, ਉਹਨਾਂ ਦੇ ਜੀਵਨ ਇਤਿਹਾਸ ਵੱਲ ਝਾਤ ਮਾਰਦੇ ਹਾਂ, ਤੇ ਇੱਕ ਗੱਲ ਇਹਨਾਂ ਕੋਈ ਕਲਗੀਆਂ ਵਾਲ ਕੇ ਪਿਤਾ ਮਹਾਰਾਜ ਜੀ ਨੇ ਪ੍ਰਤੱਖ ਦੀਦਾਰ ਦੇ ਕੇ ਹੁਕਮ ਲਾਤਾ ਹੈ ਕਿ ਤੁਸੀਂ ਲੰਗਰਾਂ ਦੀ ਸੇਵਾ ਕਰੋ। ਹੁਣ ਜਦੋਂ ਲੰਗਰ ਦੀ ਸੇਵਾ ਕਰਦੇ ਨੇ ਤੇ ਇਹਦਾ ਇੱਕੋ ਮਤਲਬ ਨੇ ਭਾਈ ਸੰਗਤ ਕੋਲ ਮਾਇਆ ਇਕੱਠੀ ਕਰੋ, ਲੰਗਰ ਪਾਣੀ ਤਿਆਰ ਕਰੋ ਤੇ ਸੰਗਤ ਨੂੰ ਛਕਾ ਲਓ, ਇੰਨਾ ਨਹੀਂ ਜੇ। ਜੇਕਰ ਇੰਨਾ ਕੇਵਲ ਹੋਵੇ ਤੇ ਪਿਆਰੂ ਉਹਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਜ਼ਿੰਦਗੀ ਦੇ ਘਾਟੇ ਹੋਣਗੇ। ਗੁਰੂ ਕੇ ਪਿਆਰੂ ਦੋ ਗੱਲਾਂ ਨੇ ਅੱਜ ਮੁੱਢਲੀ ਦਿਨ ਕਰ ਲਈਏ। ਇੱਕ ਵਰਤਦਾ ਸਾਡੇ ਮਨ ਦਾ ਹੁਕਮ, ਇੱਕ ਹੈ ਪਰਮਾਤਮਾ ਤੇ ਸਤਿਗੁਰੂ ਦੇ ਹੁਕਮ ਵਿੱਚ ਕੰਮ ਕਰਨਾ। ਇਹਨੂੰ ਚੰਗੀ ਤਰ੍ਹਾਂ ਵਿਚਾਰਿਆ ਜੇ। ਭਾਈ ਸਾਹਿਬ ਜੀ ਨੇ ਬੇਨਤੀ ਤੇ ਕੀਤੀ ਤੁਹਾਡੇ ਚਰਨਾਂ ਦੇ ਅੰਦਰ ਲੜੀ ਵਾਰ ਦਾ ਮਤਲਬ ਹੁੰਦਾ ਹੈ ਰੋਜ਼ ਆਪਾਂ ਆਈਏ ਤਾਂ ਉਸ ਲੜੀ ਤੋਂ ਅਗਲੀ ਗੱਲ ਆਪਾਂ ਛੇੜ ਕੇ ਉਸ ਨੂੰ ਸਮਝ ਤੇ ਵਿਚਾਰ ਸਕੀਏ। ਮੈਂ ਬੇਨਤੀ ਕਰਨ ਲੱਗਾ ਸਾਂ, ਇੱਕ ਹੁੰਦਾ ਹੈ ਭਾਈ ਅੰਦਰ ਕੌਮੇ ਅਹੰਕਾਰ ਦੀ ਭੁੱਖ ਹੈ, ਇਸ ਮੰਨ ਲਓ ਇਹ ਚਾਹੁੰਦਾ ਹੈ ਕਿ ਮੈਂ ਦੁਨੀਆਂ ਵਿੱਚ ਆਪਣੀ ਥਾਂ ਬਣਾਉਣੀ ਹੈ ਤੇ ਥਾਂ ਬਣਾਉਣ ਲਈ ਉਹ ਕੋਈ ਵਸੀਲਾ ਲੱਭਦਾ ਹੈ। ਪਹਿਲਾਂ ਦੁਨੀਆਂ ਚ ਹੱਥ ਪੈਰ ਮਾਰਦਾ ਨਹੀਂ, ਕਹਿੰਦਾ ਚਲੋ ਇੰਜ ਕਰੋ ਕਿਸੇ ਧਾਰਮਿਕ ਕਾਰਜ ਵਿੱਚ ਸ਼ਾਮਿਲ ਹੋ ਜਾਓ ਤੇ ਆਪਣਾ ਮਸਲਾ ਹੱਲ ਕਰੋ। ਤੁਸੀਂ ਵੇਖੋਗੇ ਅਕਸਰ ਲੋਕੀ ਧਰਮ ਦੇ ਨਾਮ ਥੱਲੇ ਇਹੋ ਜਿਹੇ ਲੋਕ ਜਦੋਂ ਪ੍ਰਵੇਸ਼ ਕਰਦੇ ਸਨ ਉਹ ਸੁਸਾਇਟੀਆਂ ਬਣਾ ਕੇ ਲੰਗਰ ਚਲਾਉਣਗੇ, ਪਰ ਆਪਸ ਵਿੱਚ ਗੁਰੂ ਕੇ ਪਿਆਰੋਂ ਲੜ ਲੜ ਕੇ ਅੰਦਰੋਂ ਕਿਤਨੇ ਕੁ ਦੁਖੀ ਨੇ, ਨਾ ਆਪ ਸੁਖੀ ਤੇ ਉਹਨਾਂ ਦੇ ਪਰਿਵਾਰ ਕਦੇ ਸੁਖੀ ਵੇਖੋਗੇ। ਲੰਗਰ ਤਾਂ ਉਹ ਵੀ ਸ਼ਿਕਾਰ ਤੇ ਨੇ, ਮਾਇਆ ਇਕੱਠੀ ਹੋ ਰਹੀ ਹੈ, ਕਿਧਰੇ ਦੂਰ ਦੁਰਾਡੇ ਦੇਸ਼ ਵਿਦੇਸ਼ ਵਿੱਚ ਵੀ ਉਹ ਭੇਜਦੇ ਸਨ। ਭਲਾ ਕੰਮ ਹੈ, ਪਰ ਭਲਾ ਕੰਮ ਦਾ ਲਾਭ ਨਹੀਂ ਜੇ ਜੇਕਰ ਅੰਦਰਲੀ ਸੋਚ ਮਾਰ ਗਈ। ਜੇ ਉਹ ਕੰਮ ਮਨ ਵਿੱਚੋਂ ਕੀਤਾ ਹੈ ਹੰਕਾਰ ਲਈ ਕੌਮੇ ਲਈ ਤੇ ਪਿਆਰੂ ਉਸ ਦੇ ਨਾਲ ਨੁਕਸਾਨ ਹੈ, ਲਾਭ ਕੋਈ ਨਹੀਂ। ਪਰ ਇੱਕ ਹੈ ਸਤਿਗੁਰੂ ਜੀ ਆਪ ਹੁਕਮ ਕਰਨ ਵੀ ਇਹ ਸੇਵਾ ਤੁਸੀਂ ਕਰਨੀ ਹੈ। ਅਸੀਂ ਅੱਜ ਉਹਨਾਂ ਦੀ ਇਹ ਬਰਸੀ ਕਹਿ ਲੋ, ਉਹਨਾਂ ਦੀ ਯਾਦ ਕਹਿ ਲੋ ਮਨਾਤੇ ਆ, ਜਿਨ੍ਹਾਂ ਨੇ ਮਨ ਵਿੱਚੋਂ ਕੰਕਾਰ ਵਿੱਚੋਂ ਨਹੀਂ ਕਲਗਿਆਂ ਵਾਲੇ ਤੇ ਨਿਰੰਕਾਰ ਦੇ ਹੁਕਮ ਵਿੱਚੋਂ ਇਹ ਸੇਵਾ ਪ੍ਰਾਰੰਭ ਕੀਤੀ ਹੈ। ਸਤਿਗੁਰੂ ਜੀ ਦੇ ਬਚਨ ਨੇ ਨਾ ਸਾਹਿਬ ਕਹਿੰਦੇ ਮਤ ਸੋਚਿਆ ਜੇ ਕੋਈ ਸੇਵਾ ਸਾਰੀ ਤਰ੍ਹਾਂ ਦੀ ਪਰਿਵਾਰ ਤੇ ਨਹੀਂ, ਕਹਿੰਦੇ ਸੇਵਾ ਕਰੋ ਸਾਰੇ ਰਲ ਕੇ ਭਲਾ ਕੰਮ ਦੇ। ਸਾਡੀ ਸਿੱਖੀ ਦੇ ਦੋ ਸਾਹਮਣੇ ਨੇ ਇੱਕ ਸਿਮਰਨ ਤੇ ਇੱਕ ਸੇਵਾ, ਪਰ ਕਹਿੰਦੇ ਸੇਵਾ ਜਿਹੜੀ ਹੈ ਨਾ ਹਰ ਕਿਸੇ ਦੀ ਪਰਵਾਹ ਨਹੀਂ, ਸੇਵਾ ਉਹ ਪਰਵਾਹ ਨੇ ਜਿਹੜੀ ਸਤਿਗੁਰੂ ਜੀ ਦੇ ਹੁਕਮ ਵਿੱਚ ਕੀਤੀ ਜਾਏ, ਜਿਹੜੀ ਉਹਨੂੰ ਚੰਗੀ ਲੱਗੇ। ਹੈ ਤਾਂ ਬੜਾ ਸੂਖਸ਼ਮ ਜਿਹਾ ਵਿਸ਼ਾ, ਜਿਹੜੀ ਸੇਵਾ ਲੋਕਾਂ ਨੂੰ ਚੰਗੀ ਲੱਗੇ ਸਤਿਗੁਰੂ ਕਹਿੰਦੇ ਉਹ ਨਹੀਂ ਚੰਗੀ, ਜਿਹੜੀ ਸਮਰੱਥ ਗੁਰੂ ਤੇ ਰੱਬ ਨੂੰ ਪਾ ਜਾਵੇ ਉਹ ਸੇਵਾ ਚੰਗੀ ਹੈ। ਕਿਵੇਂ ਪਤਾ ਲੱਗੇ? ਜਦੋਂ ਕੋ ਤੁਰਦਾ ਹੈ ਤੇ ਰੱਬ ਤੇ ਸਤਿਗੁਰੂ ਨੂੰ ਪਤਾ ਲਗਾ ਦਿੰਦੇ ਨੇ, ਉਹਦੇ ਅੰਦਰ ਜ਼ਮੀਰ ਤੇ ਉਹਦਾ ਅੰਦਰ ਦੱਸਦਾ ਹੈ ਮੈਂ ਗਲਤ ਹਾਂ ਕਿ ਠੀਕ ਹਾਂ, ਸੁਣੇ ਨਾ ਸੁਣੇ ਉਹਦੀ ਮਰਜ਼ੀ। ਪਰ ਸਤਿਗੁਰੂ ਜੀ ਦਾ ਬਚਨ ਹੈ ਨਾ ਸਹਿਬ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਦਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਚੜੀ ਚਵਗਲ ਬੰਨੇ। ਪਿਆਰਿਓ ਚੌਗੜੇ ਰੰਗ ਚੜਦੇ ਜਦੋਂ ਉਸ ਦਾ ਮਨ ਮੰਨ ਜਾਵੇ। ਤੇ ਮੈਂ ਬਾਬਾ ਜੀ ਨਾਲ ਵਿਚਾਰ ਕਰ ਰਿਹਾ ਸਾਂ ਵੀ ਸਤਿਗੁਰੂ ਕੁਝ ਇਸ ਤਰ੍ਹਾਂ ਦੇ ਖਿਆਲ ਅੰਦਰ ਲਿਆ ਰਹੇ ਨੇ, ਜੇ ਹੁਕਮ ਹੋਵੇ ਤੇ ਰਲ ਕੇ ਉਸ ਪਾਸੇ ਤੁਰੀਏ ਜਿਨ੍ਹਾਂ ਨੇ ਮਨ ਦੇ ਹੁਕਮ ਮੁਤਾਬਕ ਨਹੀਂ, ਜਿਨ੍ਹਾਂ ਨੇ ਸਤਿਗੁਰੂ ਦੇ ਹੁਕਮ ਮੁਤਾਬਕ ਸੇਵਾ ਕੀਤੀ ਪੰਥ ਦੇ ਅੰਦਰ, ਉਹਨਾਂ ਦੇ ਇਕੱਲੇ ਇਕੱਲੇ ਦੇ ਤੇ ਆਪਾਂ ਨਹੀਂ। ਇਹਨਾਂ ਦਿਨਾਂ ਦੇ ਅੰਦਰ 6-7 ਮਹਾਂਪੁਰਖਾਂ ਦੇ ਦਰਸ਼ਨ ਕਰੀਏ ਤੇ ਅੰਤ ਵਿੱਚ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਦਰਸ਼ਨ ਕਰੀਏ। ਗੁਰੂ ਸਵਾਰਿਓ ਯਾਰਾ ਯਾਦ ਰੱਖਣਾ, ਲੰਗਰ ਦੀ ਪਰੰਪਰਾ ਇਹ ਜਿਹੜੀ ਹੈ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ 20 ਪੈਂਤਾਂ ਨਾਲ ਇਹਦੀ ਪ੍ਰਾਰੰਭਤਾ ਕੀਤੀ, ਤੁਸੀਂ ਸਾਥੇ ਜਾਣਦੇ ਹੋ। ਪਰ ਜਿਸ ਦਿਨ ਇਹ ਸੇਵਾ ਪ੍ਰਾਰੰਭ ਹੋਈ ਹੈ ਨਾ ਉਸ ਦਿਨ ਇੱਕ ਘਟਨਾ ਵਾਪਰੀ ਸੀ ਬਹੁਤ ਅਜੀਬ ਜਿਹੀ। ਸਤਿਗੁਰੂ ਜੀ ਨੇ ਕਿਰਪਾ ਕੀਤੀ ਚੂੜਕਾਣ ਜਿੱਥੇ ਅੱਜ ਅਸਥਾਨ ਬਣਿਆ ਹੋਇਆ ਸਤਿਗੁਰੂ ਜੀ ਦੇ ਪਿਆਰ ਦੀ ਯਾਦ ਅੰਦਰ, ਸਾਧੂਆਂ ਨੂੰ ਮਹਾਂਪੁਰਖਾਂ ਨੂੰ 20 ਪੈ ਗਏ ਸਨ ਵਪਾਰ ਤੇ ਲੈ ਕੇ, ਉਹਨਾਂ ਨੂੰ ਪ੍ਰਸ਼ਾਦ ਛਕਾਇਆ, ਲੰਗਰ ਪ੍ਰਾਰੰਭ ਹੋਇਆ। ਪਰ ਜਦੋਂ ਇਹ ਲੰਗਰ ਛਕਾਉਣ ਲਈ ਪੈਸੇ ਦੇ ਕੇ ਗਰੀਬ ਨਿਵਾਸ ਪਿਤਾ ਜੀ ਆਏ ਨੇ ਵਾਪਸ ਮੁੜੇ ਨੇ ਤੇ ਪਿਆਰੋ ਬਾਪ ਨੇ ਅੱਗੋਂ ਸਤਿਕਾਰ ਨਹੀਂ ਕੀਤਾ। ਦੁਨੀਆ ਦਾਤੀ ਦਾ ਇੱਕ ਪ੍ਰਤੀਕ ਜੇ ਮਹਿਤਾ ਕਲਿਆਣ ਚੰਦ ਆਉਂਦਿਆਂ ਸਾਰ ਇਸ ਦੇ ਬਦਲੇ ਮਾਣ ਇੱਜ਼ਤ ਦੀ ਬਦਲ ਬਜਾਏ ਮੁੱਖ ਤੇ ਚਪੇੜਾਂ ਗੁਰੂ ਨਾਨਕ ਸਾਹਿਬ ਜੀ ਨੂੰ ਖਾਣੀਆਂ ਪਈਆਂ, ਦੁੱਖ ਝੱਲਣੇ ਪਏ। ਇਹ ਅੱਜ ਜਿਹੜੇ ਅਸੀਂ ਲੰਗਰ ਛਕਦੇ ਛਕਾਉਂਦੇ ਦੁਨੀਆਂ ਦੇ ਕੋਨੇ ਕੋਨੇ ਤੇ ਚੱਲਦੇ ਹਾਂ, ਗੁਰੂ ਕੇ ਪਿਆਰਿਓ ਸਾਨੂੰ ਇਹ ਲੰਗਰ ਛਕਾਉਣ ਤੇ ਮਗਰ ਵੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਦੁੱਖ ਸਹਿਣਾ ਪਿਆ, ਉਹਨਾਂ ਦੀਆਂ ਚਪੇੜਾਂ ਮੁੱਖ ਤੇ ਸਹਿਣੀਆਂ ਸਾਡੇ ਲਈ। ਪਰ ਸਮਾਂ ਪਾ ਕੇ ਬਚਨ ਕੀਤਾ ਸਨ ਪਿਤਾ ਜੀ, ਉਦੋਂ ਤੁਸੀਂ ਕ੍ਰੋਧ ਵਿੱਚ ਸੀ, ਤੁਸਾਂ ਨੇ ਇਹ ਬਚਨ ਮੇਰਾ ਸੁਣਨਾ ਨਹੀਂ ਸੀ, ਅੱਜ ਤੁਸੀਂ ਸ਼ਾਂਤ ਹੋ। मैं एक बेनती कर पूछना चाहना पिता जी तुसा उस दिन मैनू क्यों चपेड़ अमारियां पुत्र तू वीर पै दिते सन गवाह आए पिता जी गवाह के नी सफल बना के आया किवे कहन लगे ओ वीर पै दे के तन तोड़िया सी तुसी वादा करोगे वी दे 30-40-50 बनेंगे ओदे नाल परिवार पलेगा सतगुरु कहन लगे पिता जी जो पैसे वधदे जांदे ओदे नाल की कोणा सी कहिंदे परिवार रज के रोटी खांदा हस के कहन लगे पिता जी फिर तां तुहाडे हुक्म नूं मैं बहुत वड्डा करके मन्निया सी पर तुसां ने एवें इस दे बदले मैनू भी मारिया कुट्टिया अपना भी अंदर अशांत कीता जे आख्या किवें कहन लगे तुसां ने आख्या सी 20 रुपए ऐपो जे ढंग नाल खर्च जिदे नाल पैसा वध आवे ते परिवार रज के रोटी खावे पर मैं ओ 20 रुपयां दा लंगर चला के ऐपो जा प्रबंध करके आया वा लखां करोड़ां लोग जुगां तक प्रसादा छकणगे पर ओ कदे लंगर मुक्कण विच नहीं आएगा तुसी वेखोगे भावे सारे धर्म सत्कार योग ने किसी माड़ा ना कहिए पर केवल लंगर की इस सेवा परंपरा नूं समझण दी गल करदा वा ना कोई राजा ने चलाका ते कामयाब होए ना कोई दूसरे धर्म वालकां दे अंदर रीत भी जागदी है यतन भी उन्हां ने कीता भी ये चंगी गल असीं धारण करिए पर सात संगत ओ लंगर बहुता चिर चल नहीं सकदे पर गुरु नानक साहिब जी ने आप उस लंगर विच इक वचन जो कर दिता है जिथे भी कोई सतगुरु दा नाम लै के लंगर दी सेवा प्रारंभ कर दे उहदी भावना चंगी होवे उहनूं पता नहीं लगदा किधरों रस्ता आउंदियां ने ते किधर जांदियां ने किन्नियां कु संगतां छकदियां ने ते किधरों छकाण वाले भेजदा किधरे छकण वाले गुरु के प्यारिओ उस तो अगे होर वचन शुरू तो लै के तुरिए सतगुरु जी ने मेहर कीते सच्चा सौदा उस स्थान का नाम ते जिथे इह परंपरा प्रारंभ होई सी गुरु सवारिओ 2006 ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਤਕਾਰ ਦੇ ਉਪਰੰਤ ਪਰਿਵਾਰ ਦੇ ਮਹਾਂਪੁਰਖਾਂ ਦੇ ਨਾਲ ਇੱਥੋਂ ਬਾਹਰ ਸੰਗਤਾਂ ਕੋ 350 ਪ੍ਰਾਣੀ ਗਿਆ ਨਨਕਾਣਾ ਸਾਹਿਬ ਦੇ ਅਸਥਾਨ ਤੇ ਦਰਸ਼ਨ ਕੀਤੇ ਉਸ ਤੋਂ ਬਾਅਦ ਸੱਚੇ ਸੌਦੇ ਗਏ ਉਥੋਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਵੀਰ ਦਰਸਾਰੇ ਸਨ ਉਥੋਂ ਦੇ ਧਾਰਮਿਕ ਅਸਥਾਨਾਂ ਦੀ ਗੱਲਬਾਤ ਵੀ ਇਥੋਂ ਦੀ ਮਹਿਮਾ ਜਾਂ ਕਿਵੇਂ ਪ੍ਰਬੰਧ ਚੱਲਦਾ ਉਹਨੇ ਦੱਸਿਆ ਭਈ ਦੋ ਨੇ ਇੱਥੇ ਕੇਵਲ ਸਿੱਖ ਵੀਰ ਜਿਹੜੇ ਇਸ ਅਸਥਾਨ ਤੇ ਸੇਵਾ ਕਰਕੇ ਵੱਡਾ ਦ੍ਰਿਸ਼ਟੀ ਛੋਟਾ ਜੀ ਨੇ ਉਹ ਵੀ ਕੋਈ 28-29 ਸਾਲ ਦੀ ਉਮਰ ਦਾ ਸੀ ਕਹਿਣ ਲੱਗੇ ਭਈ ਇਹਦੇ ਅੰਦਰ ਸੇਵਾ ਦੀ ਭਾਵਨਾ ਬਹੁਤ ਵਧੇਰੇ ਵੇ ਪਰ ਇੱਥੇ ਲੰਗਰ ਦਾ ਕੋਈ ਪ੍ਰਬੰਧ ਨਹੀਂ ਕੋਈ ਨਾ ਇੱਥੇ ਪੈਸਾ ਨਾ ਕੋਈ ਇੱਥੇ ਸੌਦਾ ਹੁੰਦਾ ਇਹ ਇੱਧਰ ਉੱਧਰ ਫੜ ਫੜਾ ਕੇ ਕੋਈ ਆਵੇ ਤੇ ਉਹਨੂੰ ਪ੍ਰਸ਼ਾਦ ਜ਼ਰੂਰ ਛਕਾਉਣ ਦਾ ਯਤਨ ਕਰਦਾ ਹੈ ਮਹਾਂਪੁਰਖ ਉਹਦੇ ਤੇ ਰੀਤ ਪਏ ਕਹਿੰਦੇ ਬੁਲਾਓ ਉਸ ਨੂੰ ਬੁਲਾ ਕੇ ਕਹਿਣ ਲੱਗੇ ਬੇਟਾ ਸਾਡੇ ਕੋਲ ਹੋ ਕੇ ਬੈਠ ਦੱਸ ਜੇ ਇੱਕ ਬਚਨ ਕਰੀਏ ਤੇ ਮੰਨੇਗਾ ਕਹਿਣ ਲੱਗਾ ਜੀ ਮੰਨਾਂਗਾ ਕੌੜੇ ਜੇ ਦੋ ਤਿੰਨ ਵਾਰੀ ਕਿਹਾ ਕਹਿਣ ਲੱਗੇ ਬਚਨ ਮੰਨੇ ਆਖਣ ਲੱਗੇ ਖਾਦੋਗੇ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਪਰੰਪਰਾ ਪ੍ਰਾਰੰਭ ਕੀਤੀ ਅੱਜ ਉੱਚੇ ਹੀ ਨਾ ਕਿਸੇ ਨੂੰ ਲੰਗਰ ਮਿਲੇ ਤੇ ਇਹਦੇ ਨਾਲ ਗੁਰੂ ਨਾਨਕ ਦੀ ਨਰਾਦਰੀ ਹੋਇਆ ਕਿ ਉਹਨਾਂ ਨੇ 20,000 ਰੁਪਇਆ ਕੋਲੋਂ ਦਿੱਤਾ ਕਹਿਣ ਲੱਗੇ ਬੇਟਾ ਸਾਡਾ ਬਚਨ ਮੰਨ ਇਹ ਪੈਸਾ ਕੋਲ ਰੱਖ ਇਹਦੀ ਤੂੰ ਵਰਤੋਂ ਕਰਨੀ ਏ ਸਾਡਾ ਬਚਨ ਮੰਨ ਕੇ ਇਹ ਅਸਥਾਨ ਛੱਡ ਕੇ ਨਾ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਜੋ ਮੰਗੇਗਾ ਸਤਿਗੁਰੂ ਤੇਰੀ ਝੋਲੀ ਉਹ ਕੁਝ ਪਾਣਗੇ ਇਹ ਡਰ ਨਾ ਛੱਡੀ ਕੋਲੋਂ ਬੈਠਾ ਸੀ ਮੇਰੇ ਵਰਗਾ ਸਿਆਣਾ ਕਹਿਣ ਲੱਗਾ ਜੇ ਕਿਧਰੇ ਗਰੋਸਰੀ ਜਾਂ ਸੌਦੇ ਦੀ ਘਾਟ ਪਵੇ ਘਬਰਾਈ ਨਾ ਬਾਬਾ ਜੀ ਨੇ ਬਚਨ ਕੀਤਾ ਕਹਿਣ ਲੱਗੇ ਯਾਦ ਰੱਖਣਾ ਅੱਜ ਤੋਂ ਬਾਅਦ ਇਸ ਅਸਥਾਨ ਤੇ ਸੌਦਾ ਗੁਰੂ ਨਾਨਕ ਕਦੇ ਮੁੱਕਣ ਨਹੀਂ ਦੇਣਗੇ ਪਿਆਰਿਓ ਜਿਹੜੇ ਉਹਦੇ ਨਾਲ ਜੁੜ ਜਾਂਦੇ ਇਹ ਬਚਨ ਕੌਣ ਕਹਿ ਸਕਦਾ ਹੈ ਮੇਰੇ ਤੁਹਾਡੇ ਵਰਗਾ ਤੇ ਨਹੀਂ ਕਹਿ ਸਕਦਾ ਅਸੀਂ ਤੇ ਦਿਲਾਸੇ ਝੂਠੇ ਦੇਵਾਂਗੇ। ਜਦੋਂ ਕੋਈ ਅੰਦਰ ਕਿਸੇ ਦੇ ਸੱਚ ਵਰਤੇ ਸਾਧ ਸੰਗਤ ਸਤਿਗੁਰੂ ਜੀ ਦਾ ਜਿੱਥੇ ਬਚਨ ਹੋ ਜਾਵੇ, ਉਹਦੇ ਪਿਆਰਿਆਂ ਦਾ ਬਚਨ ਹੋ ਜਾਵੇ, ਉਹਨਾਂ ਦੀ ਰਚਨਾ ਤੇ ਬੈਠ ਕੇ ਸਤਿਗੁਰ ਆਪ ਹੀ ਅਗਵਾਉਂਦੇ ਨੇ। ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਉਸ ਤੋਂ ਬਾਅਦ ਨਾ ਬਾਬਾ ਸੱਤਾ ਬਲਵੰਡ ਜੀ ਨੇ ਦੋ ਬਚਨ ਕਹਿ ਕੇ ਲੰਗਰ ਦੇ ਸੰਬੰਧ ਵਿੱਚ ਉਹ ਕਹਿੰਦੇ ਨੇ, ਇਹ ਜਿਹੜੀ ਲੰਗਰਾਂ ਦੀ ਸੇਵਾ ਏ, ਇਹ ਕੇਵਲ ਇਹ ਨਹੀਂ ਪ੍ਰਸ਼ਾਦ ਛਕਾਣਾ ਕਿਸੇ ਨੂੰ ਤੇ ਤੋਰ ਦੇਣਾ, ਨਹੀਂ ਇਹਦੇ ਮਗਰ ਭਾਵਨਾ ਏ ਲੰਗਰ ਛਕਾ ਕੇ ਕਿਸੇ ਦੇ ਪੇਟ ਦੀ ਭੁੱਖ ਵੀ ਪੂਰੀ ਕਰੋ, ਪਰ ਉਸ ਦੇ ਅੰਦਰ ਗੁਰੂ ਨਾਨਕ ਤੇ ਨਿਰੰਕਾਰ ਦਾ ਪਿਆਰ ਵੀ ਪੈਦਾ ਕਰੋ। ਰੂਹਾਂ ਦਾ ਉਧਾਰ ਕਰ ਲਈ ਇੱਕ ਢੰਗ ਤਰੀਕਾ ਹੈ, ਕੇਵਲ ਭੁੱਖ ਮਿਟਾਉਣ ਲਈ ਨਹੀਂ। ਇਹੀ ਕਾਰਨ ਹੈ ਨਾ, ਜਦੋਂ ਸਤਿਗੁਰੂ ਜੀ ਕਿਸੇ ਨੂੰ ਹੁਕਮ ਲਾਉਂਦੇ ਨੇ, ਇਹਨੂੰ ਮਤ ਸਮਝੋ, ਜਦੋਂ ਕਿਸੇ ਦੁਨੀਆਦਾਰ ਨੂੰ ਕੋਈ ਪਦਵੀ ਮਿਲੇ ਉਹਨੂੰ ਤੇ ਚਾਅ ਚੜ੍ਹਦੇ ਨੇ ਨਾ ਵੀ ਮੈਨੂੰ ਆਗੂ ਬਣਾ ਦਿੱਤਾ ਏ ਕਿਸੇ ਸੰਸਥਾ ਦਾ, ਜਾਂ ਏਡੀ ਵੱਡੀ ਜਿਹੜੀ ਕੋਈ ਸੁਸਾਇਟੀ ਉਹਦਾ, ਪਰ ਇਹ ਰਸਤਾ ਉਹਨਾਂ ਦਾ ਨਹੀਂ ਜੇ ਜਿਨ੍ਹਾਂ ਦੀ ਤੁਸੀਂ ਯਾਦ ਬਣਾ ਰਹੇ ਹੋ। ਇਹ ਤੁਸੀਂ ਸੋਚਦੇ ਹੋ ਕਿ ਇਹ ਕੰਮ ਬੜਾ ਸੌਖਾ ਸੀ ਕਿ ਸਤਿਗੁਰੂ ਜੀ ਨੇ ਹੁਕਮ ਲਾ ਦਿੱਤਾ। ਜਦੋਂ ਸਤਿਗੁਰੂ ਕਿਸੇ ਨੂੰ ਹੁਕਮ ਲਾਉਂਦੇ ਨੇ ਇਹੋ ਜਿਹਾ ਸੇਵਾ ਦਾ, ਹੁਕਮ ਲਾਉਂਦੇ ਨੇ ਉਹਨਾਂ ਨੂੰ ਨਾਮ ਜਪਾਉਣ ਦਾ, ਪਿਆਰੋ ਇਹ ਕਿਤਨਾ ਕੁ ਔਖਾ ਕੰਮ ਏ। ਇਹ ਜਿਹੜਾ ਸੱਤਾ ਬਲਵੰਡ ਦੀ ਵਾਰ ਵਿੱਚੋਂ ਦਰਸ਼ਨ ਕਰਿਆ ਜੇ, ਉਹ ਕਹਿੰਦੇ ਝੁਲੈ ਸੋ ਸਤ ਨਿਰੰਜਨੀ ਮਲ ਤਖਤ ਬੈਠਾ ਗੁਰ ਖੱਟੀ ਹੈ। ਉਸ ਬਚਨ ਏ ਗੁਰੂ ਕੇ ਪਿਆਰਿਓ, ਐਹੋ ਜੀ ਇਹ ਕਰੇ ਜੇ ਗੁਰਪੁਰ ਮਾਇਆ ਸਿਲ ਜੋ ਵਾਹਿਗੁਰੂ, ਜਿਹੜੀ ਇਹ ਨਾ ਜਦੋਂ ਸਤਿਗੁਰੂ ਹੁਕਮ ਕਰਦੇ ਨੇ ਤੇ ਕਹਿੰਦੇ ਨੇ ਅਲੂਣੀ ਸਿਰ ਤੇ ਚਟਣੀ ਅਲੂਣੀ ਸਿਰ, ਇਹ ਸੌਖਾ ਕੰਮ ਨਹੀਂ ਹੈ ਗੁਰੂ ਕੇ ਪਿਆਰਿਓ। ਅਲੂਣੀ ਸਿਰ ਚਟਣੀ ਪਾਲ ਅੱਤ ਦਾ ਔਖਾ ਕਰਮ ਏ, ਪਰ ਇਹ ਜਦੋਂ ਹੁਕਮ ਕੋ ਕਰਦਾ ਏ ਨਾ ਤੇ ਉਹ ਆਪ ਨਾ ਵਰਤੇ ਤੇ ਕਿਸੇ ਦੀ ਤਾਕਤ ਨਹੀਂ ਪਈ ਇੰਨਾ ਲੰਬਾ ਸਮਾਂ ਕੋ ਲੰਗਰ ਤਿਆਰ ਕਰਕੇ ਛਕਾ ਦੇ। ਹੁਕਮ ਉਹ ਆਪ ਕਰਦੇ, ਕਾਰਨ ਮੈਂ ਤਾਂ ਬੇਨਤੀ ਕੀਤੀ, ਜਦੋਂ ਇਹ ਕਿਸੇ ਨੇ ਸੇਵਾ ਨਿਭਾਣੀ ਏ ਤੇ ਇਹ ਨਹੀਂ ਵੀ ਲੋਕਾਂ ਨੇ ਮਾਣ ਦੇਣਾ ਕਿ ਤੁਸੀਂ ਸਾਨੂੰ ਦੇਖੋ ਆਉਂਦਿਆਂ ਨੂੰ ਪ੍ਰਸ਼ਾਦ ਛਕਾਉਂਦੇ ਹੋ, ਸਾਡੇ ਲਈ ਰਹਿਣ ਦਾ ਪ੍ਰਬੰਧ ਕਰਦੇ ਹੋ। ਅੱਜ ਤੱਕ ਮਨੁੱਖਤਾ ਦਾ ਇਤਿਹਾਸ ਪੜ੍ਹ ਕੇ ਵੇਖੋ, ਸਤਿਗੁਰੂ ਜੀ ਨੇ ਚਪੇੜਾ ਉਹ ਖਾ ਕੇ ਦੱਸ ਦਿੱਤਾ ਸੀ, ਸੇਵਾ ਕਰਨ ਵਾਲੇ ਉਹ ਦੁਨੀਆਂ ਨੇ ਤੁਹਾਡਾ ਇੱਜ਼ਤ ਮਾਨ ਨਹੀਂ ਜੇ ਕਰਨਾ ਘਬਰਾਤਾ ਜੇ ਨਾ, ਦੁਨੀਆਂ ਨੇ ਇਸ ਦੇ ਬਦਲੇ ਵੀ ਤੁਹਾਨੂੰ ਅੰਤਾਂ ਦੀਆਂ ਮੁਸੀਬਤਾਂ ਤੇ ਮੁਸ਼ਕਲਾਂ ਵਿੱਚ ਪਾਉਣਾ। ਕਿਸੇ ਦਾ ਵੀ ਜੀਵਨ ਪੜ੍ਹ ਕੇ ਵੇਖ ਲਓ, ਸੇਵਾ ਕਰਨ ਵਾਲਿਆਂ ਨੂੰ ਦੁਨੀਆਂ ਨੇ ਘੱਟ ਨਹੀਂ ਕੀਤੀ ਤੰਗ ਕਰਨ ਲਈ, ਜਿੰਨੀ ਵੀ ਉਹ ਕਰ ਸਕਦੇ ਨੇ ਕਰਨਗੇ। ਇੱਕ ਤਾਂ ਹੁੰਦਾ ਨਾ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਨਹੀਂ, ਗੁਰੂ ਕੇ ਪਿਆਰਿਓ ਸੇਵਾ ਕਰਨ ਵਾਲਿਆਂ ਨੂੰ ਅੰਤਾਂ ਦੀਆਂ ਮੁਸ਼ਕਲਾਂ ਤੋਂ ਲੰਘਣਾ ਪੈਂਦਾ। ਬਾਬਾ ਸੱਤਾ ਬਲਵੰਡ ਜੀ ਕਹਿੰਦੇ, ਲੰਗਰ ਚੱਲੈ ਗੁਰ ਸ਼ਬਦ ਖੜ ਤੋਟ ਨਾ ਆਵੀ ਖੱਟੀ ਹੈ, ਖਰਚੇ ਦਿਲ ਕਸਮ ਦੀ ਆਪ ਕਹਿੰਦੀ ਖੈਰ ਦਵੱਟੀ ਹੈ। ਗੁਰੂ ਅੰਗਦ ਪਿਤਾ ਮਹਾਰਾਜ ਭਾਈ ਲਹਿਣਾ ਜੀ ਗੁਰੂ ਸ਼ਬਦ ਦਾ ਲੰਗਰ ਚਲਾਉਂਦੇ ਨੇ, ਆਪ ਵਰਤਦੇ ਤੇ ਜਗਤ ਨੂੰ ਵਰਤਾਉਂਦੇ ਨੇ ਤੇ ਕਦੇ ਉਹਦੇ ਚ ਘਾਟਾ ਨਹੀਂ ਪੈਂਦਾ। ਪਰ ਉਹਦੇ ਨਾਲ ਦੂਸਰਾ ਲੰਗਰ ਚੱਲਦਾ ਏ, ਜਿਹੜੇ ਲੰਗਰਾਂ ਦੀ ਸੇਵਾ ਦੀ ਅੱਜ ਪ੍ਰਕਰਨ ਚੱਲਿਆ ਏ। ਗੁਰੂ ਕੇ ਪਿਆਰਿਓ ਤੀਸਰੀ ਪੌੜੀ ਵਿੱਚ ਬਚਨ ਕਰਦੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂਕ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੇ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਦੂਜਾ ਬੱਚਾ ਨੇ ਇੱਕ ਸ਼ਬਦ ਦਾ ਲੰਗਰ ਚੱਲਦਾ ਏ, ਉਹਦੇ ਨਾਲ ਹੀ ਬਰਾਬਰ ਕੇ ਪਿਆਰਿਓ ਰਸ ਪਾਣੀ ਤੇ ਪ੍ਰਸ਼ਾਦ ਪਾਣੀ ਦਾ ਲੰਗਰ ਚੱਲਦਾ। ਗੁਰੂ ਅੰਗਦ ਸਾਹਿਬ ਸ਼ਬਦ ਦਾ ਲੰਗਰ ਵਰਤਾ ਰਹੇ, ਪਰ ਇਹ ਲੰਗਰਾਂ ਦੀ ਸੇਵਾ ਦਾ ਹੁਕਮ ਮਾਤਾ ਖੀਵੀ ਜਿਨ ਹੋਇਆ ਉਹਨਾਂ ਦੇ ਮਹਿਲਾਂ ਨੂੰ, ਤੇ ਉਹ ਸੇਵਾ ਕਿਸ ਢੰਗ ਨਾਲ ਕਰਦੇ ਨੇ। ਜਦੋਂ ਸੰਗਤ ਛਕਣ ਆਉਂਦੀ ਏ ਉਹਨਾਂ ਨੂੰ ਨਾ ਇੰਜ ਲੱਗਦਾ ਜਿਵੇਂ ਮਾਂ ਪੁੱਤਰਾਂ ਨੂੰ ਪਿਆਰ ਕਰਕੇ ਪ੍ਰਸ਼ਾਦ ਛਕਾਉਂਦੀ ਏ। ਹੋ ਸਕਦਾ ਹੈ ਮਾਂ ਦੀ ਵੀ ਉਹ ਭਾਵਨਾ ਨਾ ਹੋਵੇ ਜਿਹੜੀ ਮਾਤਾ ਖੀਵੀ ਕੋਲ ਸਾਰੀ ਸੰਗਤ ਨੂੰ ਪਿਆਰ ਕਰਦਾ ਤੇ ਭਾਵਨਾ ਮਿਲਦੀ। ਤੇ ਕਹਿੰਦੇ ਇੱਥੇ ਦੌਲਤ ਵੀ ਮਾਤਾ ਜੀ ਵੰਡਦੇ ਇਹਨੇ ਲੋੜਵੰਦਾਂ ਨੂੰ, ਫਿਰ ਖੀਰ ਦੇਸੀ ਘਿਓ ਪਾ ਪਾ ਕੇ ਉਹ ਵਰਤਾਈ ਜਾਂਦੀ ਪ੍ਰਤੀਕ ਏ ਭਈ ਸੋਹਣਾ ਚਮਕ ਨਾਲ ਲੰਗਰ ਤਿਆਰ ਕਰਨਾ। ਪਰ ਇੱਥੇ ਵੀ ਇੱਕ ਬਚਨ ਕਹਿ ਦਿੱਤਾ, ਕਹਿੰਦੇ ਜਦੋਂ ਇਹ ਲੰਗਰ ਚੱਲਦੇ ਨੇ ਨਾ ਤੇ ਦੋ ਤਰ੍ਹਾਂ ਦੀ ਦੀ ਸੋਚ ਆਉਂਦੀ ਜੇ ਜਿਹੜੇ ਤੇ ਗੁਰੂ ਕੇ ਸਨਮੁਖ ਹੁੰਦੇ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ, ਉਹ ਸ਼ਾਬਾਸ਼ ਦੇਣਗੇ, ਉਹਨਾਂ ਦੇ ਅੰਦਰ ਚਾਹ ਆਵੇਗਾ। ਪਰ ਜਿਹੜੇ ਮਨ ਦੀ ਸੁਣਦੇ ਨੇ ਨਾ, ਉਹਨਾਂ ਦਾ ਮੂੰਹ ਪਰਾਲੀ ਵਾਂਗੂ ਪਰਾਲ, ਉਹਨਾਂ ਦੇ ਪੀਲੇ ਭੀਤ ਮੂੰਹ ਹੋ ਜਾਂਦੇ ਨੇ। ਪਤਾ ਜੀ ਨਾ ਕਿੰਨੇ ਕਿੰਨੇ ਦੋਸ਼ ਲਗਾਉਣਗੇ, ਤਕਾ ਦੇਣਾ ਨੀ। ਜਿਹੜੇ ਲੰਗਰਾਂ ਦੀ ਸੇਵਾ ਕਰਨਗੇ ਉਹਨਾਂ ਦੇ ਪੂਰੇ ਕਿੰਨੇ ਕੁ ਦੋਸ਼ ਘਰੇ ਬੈਠੇ ਥੋਪੀ ਜਾਣਗੇ। ਸਾਨੂੰ ਪਤਾ ਹੈ ਕਿਹੋ ਜਿਹੇ ਲੰਗਰ ਚਲਾਉਂਦੇ ਨੇ। ਸਹਿਬ ਕਹਿੰਦੇ ਨੇ ਇਹਨਾਂ ਗੱਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਆਪਣਾ ਆਸ਼ਾ ਨਿਸ਼ਾਨਾ ਸਾਡੇ ਸਾਹਮਣੇ ਸਾਫ਼ ਹੋਵੇ। ਗੁਰੂ ਕੇ ਪਿਆਰਿਓ, ਸ਼ਬਦ ਦਾ ਲੰਗਰ ਤੇ ਨਾਲ ਨਾਲ ਪ੍ਰਸ਼ਾਦ ਦਾ ਲੰਗਰ, ਪਿਆਰਿਓ ਇਹ ਦੋ ਇਕੱਠੇ ਜਿਨ੍ਹਾਂ ਜਿਨ੍ਹਾਂ ਨੇ ਚਲਾਏ ਨਾ, ਜਦੋਂ ਵੀ ਲੰਗਰ ਚੱਲੇ ਉਦੋਂ ਮੈਂ ਤੁਹਾਡੇ ਸਾਹਮਣੇ ਕੇਵਲ ਦੋ ਵਾਕਿਆ ਅੱਜ ਕਹਿਣੇ ਨੇ। ਕੱਲ ਤੋਂ ਇਸ ਤੋਂ ਅੱਗੇ ਲੜੀ ਪ੍ਰਾਰੰਭ ਜਿਹੜੀ ਕੀਤੀ ਨੂੰ ਤੋੜਾਂਗੇ। ਭਾਈ ਲੰਗਰ ਛਕਾ ਕੇ ਕਹਾਣੀ ਗੁਰੂ ਨਾਨਕ ਦੇ ਘਰ ਮੁੱਕਦੀ ਨਹੀਂ, ਤੇ ਛਕਣ ਵਾਲਿਆਂ ਨੂੰ ਵੀ ਚਾਹੀਦਾ ਛਕ ਕੇ ਕਹਾਣੀ ਮੁਕਾਨ ਨਾ। ਜਿਹਨੇ ਲੰਗਰ ਦਿੱਤਾ ਉਸ ਦੇ ਲਈ ਪਿਆਰ ਵੀ ਅੰਦਰ ਭਾਵਨਾ ਬਣਾਉਣ। ਹੋਇਆ ਕਿ ਗੁਰੂ ਕੇ ਪਿਆਰ ਇਹਨਾਂ ਲੰਗਰਾਂ ਦੇ ਮਗਰ ਬਹੁਤ ਕੁਝ ਲੁਕਿਆ ਛੁਪਿਆ ਪਿਆ ਜੇ, ਉਹ ਹੌਲੀ ਹੌਲੀ ਦਰਸ਼ਨ ਕਰਾਂਗੇ। ਸਾਧ ਸੰਗਤ ਇਹਨਾਂ ਲੰਗਰਾਂ ਵਿੱਚ ਸਤਿਗੁਰੂ ਜੀ ਨੇ ਜਿਹੜਾ ਬਚਨ ਕੀਤਾ ਵਿੱਚ ਹੁਕਮ ਵਰਤਦਾ ਉਹਨਾਂ ਦਾ ਕਿਵੇਂ ਵੇ, ਤੁਹਾਨੂੰ ਪਤਾ ਏ। ਜਦੋਂ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੇ, ਭਾਈ ਮਨਸੁਖ ਸੀ ਬਹੁਤ ਵੱਡਾ ਵਪਾਰੀ, ਲਾਹੌਰ ਦਾ ਰਹਿਣ ਵਾਲਾ, ਵਪਾਰ ਕਰਨ ਚਲਾ ਗਿਆ ਸਿੰਗਲਾ ਦੀਪ ਸ੍ਰੀ ਲੰਕਾ। ਉੱਥੇ ਜਾ ਕੇ ਉੱਥੇ ਜਿਹੜਾ ਰਾਜਾ ਸ਼ਿਵਨਾਥ ਦੇ, ਉਹ ਹਿੰਦੂ ਧਰਮ ਨਾਲ ਸੰਬੰਧਿਤ ਤੇ ਹਿੰਦੂ ਧਰਮ ਦੇ ਵਿੱਚ ਇੱਕ ਨਿਯਮ ਨੇ ਕਿ ਕੁਝ ਵਰਤ ਮੰਨੇ ਗਏ ਨੇ। ਵਰਤ ਕਹਿ ਮੰਗਲਵਾਰ ਦਾ, ਕਰਵਾ ਚੌਥ ਦਾ, ਜਨਮ ਅਸ਼ਟਮੀ ਦਾ, ਵੱਖਰੇ ਵੱਖਰੇ ਨੇ ਕਿ ਇੱਕ ਦਿਨ ਭੋਜਨ ਨਹੀਂ ਛਕਣਾ। ਪਰ ਸਤਿਗੁਰੂ ਜੀ ਦੇ ਘਰ ਅੰਦਰ ਇਹੋ ਜਿਹੀ ਮਨਾਈਏ। ਸਾਹਿਬ ਕਹਿੰਦੇ ਨੇ ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਛਕੋ। ਆਪ ਛਕਣਾ ਹੀ ਪਰ ਅਲਪ ਆਹਾਰ ਇਹਨਾਂ ਕੋ ਨਾ ਛਕੋ, ਭਈ ਨੀਂਦ ਦਬਾ ਲਵੇ ਤੇ ਰੱਬ ਦਾ ਨਾਮ ਨਾ ਲੈ ਸਕੀਏ। ਸਾਹਿਬ ਕਹਿੰਦੇ ਘੱਟ ਛਕੋ ਪਰ ਰੋਜ਼। ਭਾਈ ਮਨਸੁਖ ਨੇ ਵੇਖਿਆ ਅੱਜ ਸਾਰੇ ਦਾ ਸਾਰਾ ਇਹ ਦੇਸ਼ ਵਰਤ ਰੱਖਿਆ, ਕਿਸੇ ਦੇ ਚੁੱਲ੍ਹੇ ਚ ਅੱਗ ਨਹੀਂ ਬੜੇ, ਅੱਜ ਕਿਸੇ ਦੇ ਘਰ ਕੋਈ ਪ੍ਰਸ਼ਾਦ ਪਾਣੀ ਨਹੀਂ ਛਕ ਰਿਹਾ। ਅਮੀਰ ਲੋਕਾਂ ਨੂੰ ਤੇ ਪਰਕਨੀ ਗਰੀਬ ਜੋ ਹੈ ਉਹ ਵਿਚਾਰਾ ਤੜਪ ਰਿਹਾ ਏ। ਸਤਿਗੁਰੂ ਜੀ ਨੇ ਤਲਾ ਵਰਤਾਣੀ ਸੀ, ਬਹਾਨਾ ਬਣਾ ਕੇ ਸਤਿਗੁਰੂ ਜੀ ਆਪ ਕਿਸੇ ਨੂੰ ਅੱਗੇ ਕਰ ਦੇਣ, ਪਿੱਛੇ ਸ਼ਕਤੀ ਉਹਨਾਂ ਦੀ ਆਪਣੀ ਵਰਤ ਦੀ ਏ। ਜਦੋਂ ਆਪ ਭੇਜਣ, ਜਦੋਂ ਅਸੀਂ ਕਰਾਂਗੇ ਕੁਛ, ਅਸੀਂ ਅਹੰਕਾਰ ਵਿੱਚੋਂ ਕਰਾਂਗੇ, ਠੋਕਰਾਂ ਖਾਵਾਂਗੇ। ਜਦੋਂ ਸਤਿਗੁਰੂ ਦੇ ਹੁਕਮ ਵਿੱਚ ਕੋਈ ਕੰਮ ਹੋਵੇ ਉਹਦੇ ਨਾਲ ਭਲਾ ਬਹੁਤ ਹੁੰਦਾ ਜੇ। ਪਹਿਲੇ ਕਿੰਨੀਆਂ ਗੁਰੂਆਂ ਦਾ ਇਹਨਾਂ ਨੇ ਲੰਗਰ ਵੀ ਤਿਆਰ ਕੀਤਾ, ਆਓ ਵੀ ਛਕਿਆ, ਆਵਾਜ਼ ਵੀ ਖੁੱਲੀ ਦਿੱਤੇ ਆਲੇ ਦੁਆਲੇ ਦੇ ਗਰੀਬ ਗੁਰਬੇ ਵਿਚਾਰੇ ਡਰਦੇ ਡਰਾਂਦੇ ਛੱਕ ਗਏ। ਰਾਜੇ ਨੂੰ ਨਾ ਪਤਾ ਲੱਗੇ, ਆਖਿਰ ਕਰ ਲੱਗ ਹੀ ਗਿਆ। ਰਾਜੇ ਸ਼ਿਵਨਾਥ ਨੇ ਕੋਲ ਸ਼ਿਕਾਇਤਾਂ ਗਈਆਂ, ਹਿੰਦੂ ਧਰਮ ਨਾਲ ਸੰਬੰਧਿਤ ਰਾਜਾ ਹੋਵੇ, ਰਾਜਾ ਸਾਰੀ ਪ੍ਰਜਾ ਹਿੰਦੂ ਧਰਮ ਨੂੰ ਮੰਨੇ, ਇਹ ਕੌਣ ਵਿਦੇਸ਼ੀ ਆ ਗਿਆ ਏ ਜਿਹੜਾ ਅੱਜ ਦੇ ਦਿਨ ਚੁੱਲ੍ਹੇ ਚ ਅੱਗ ਵੀ ਬਾਲਦਾ ਏ, ਪ੍ਰਸ਼ਾਦ ਵੀ ਛਕਦਾ ਏ, ਮੰਤਰ ਵੀ ਕੋਈ ਨੀ ਪੜ੍ਹਦਾ, ਇਹਦਾ ਮੰਤਰ ਵੀ ਵੱਖਰਾ ਏ। ਕਹਿੰਦਾ ਜਿਹੜਾ ਰੋਜ਼ ਪੜ੍ਹਦਾ ਉਹੀ ਪੜ੍ਹਨਾ ਅੱਜ ਦੇ ਦਿਨ ਤੇ, ਵਿਸ਼ੇਸ਼ ਕੋਈ ਨਹੀਂ। ਜਿਹੜਾ ਲੰਗਰ ਰੋਜ਼ ਛਕਦੇ ਅੱਜ ਉਹੀ ਛਕਣਾ ਏ, ਮੇਰੇ ਗੁਰੂ ਦਾ ਹੁਕਮ ਏ, ਕਿਸੇ ਦੂਸਰੇ ਨੂੰ ਛਕਾਈਏ ਪਰਮੇਸ਼ਰ ਖੁਸ਼ ਹੁੰਦਾ ਏ, ਮੈਂ ਤਾਂ ਸੱਦਾ ਦਿੱਤਾ ਏ। ਰਾਜੇ ਕੋਲ ਸ਼ਿਕਾਇਤ ਗਈ, ਰਾਜੇ ਨੇ ਪਕੜ ਮੰਗਾਇਆ, ਕਾਲ ਕੋਠੜੀ ਵਿੱਚ ਸੁੱਟਿਆ, ਸਵਾਲ ਜਵਾਬ ਕਰਕੇ ਇਹ ਉਜੇ ਵੀ ਉਸੇ ਆਨੰਦ ਵਿੱਚ ਕਹਿਣ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗਾਈ ਜਾ ਰਹੇ ਨੇ ਰਾਜਾ ਸ਼ਿਵਨਾਵ, ਕਿਉਂਕਿ ਸਤਿਗੁਰੂ ਜੀ ਨੇ ਭਲਾ ਕਰਨਾ ਹੁੰਦਾ ਕੋਈ ਢੰਗ ਵਰਤ ਕੇ ਵਿਧੀ ਅਮਣ ਹੁੰਦੇ ਨੇ, ਉਹਦਾ ਬਿਰਧ ਦੇਣਾ। ਕਈ ਵਾਰ ਜਿਹੜੇ ਅਰਦਾਸਾਂ ਕਰਦੇ ਨੇ ਉਹ ਖਾਲੀ ਰਹਿ ਜਾਂਦੇ ਨੇ, ਪਿਆਰਿਓ ਜਿਹੜੇ ਵਿਰੋਧ ਕਰਦੇ ਨੇ ਇਹੋ ਜਿਹੀ ਘਟਨਾ ਵਾਪਰਦੀ ਏ, ਉਹ ਸਤਿਗੁਰੂ ਦੇ ਦਰ ਤੇ ਡਿੱਗ ਕੇ ਸਦਾ ਲਈ ਝੋਲੀਆਂ ਭਰ ਕੇ ਚਲੇ ਜਾਂਦੇ। ਇਹ ਉਹਦੀ ਖੇਡ ਵੀ ਬੜੀ ਅਜੀਬ ਏ, ਕਿਉਂਕਿ ਉਹਨੇ ਅੰਦਰ ਨੂੰ ਵੇਖਣਾ, ਖੈਰ ਮੁੱਕ ਦੀ ਗੱਲ ਸਾਫ਼ੀ ਤੁਸੀਂ ਜਾਣਦੇ ਹੋ, ਮੈਂ ਕੇਵਲ ਬਚਨ ਵੱਲ ਧਿਆਨ ਨੀ, ਅੱਜ ਤੁਹਾਡਾ ਦੀਵਾਰਿਆਂ ਵੀ ਭੇਜ ਮਗਰ ਭਾਵਨਾ ਕੀਏ। ਰਾਜਾ ਸ਼ਿਵਨਾਗ ਜਦੋਂ ਅੱਧੀ ਰਾਤ ਤੱਕ ਮਹਿਫਲ ਸਜਾਣ ਤੋਂ ਬਾਅਦ ਮੁੱਕੇ, ਸਾਰੇ ਸੌਂਦੇ ਪਰ ਇਹਨੂੰ ਨੀਂਦ ਨਹੀਂ ਆਉਂਦੀ, ਅੰਤਾਂ ਦਾ ਦੁਖੀ ਤੇ ਪਰੇਸ਼ਾਨ। ਕਹਿੰਦਾ ਬਾਹਰੋਂ ਕੁਝ ਨੀ ਹੋਇਆ, ਅੰਦਰ ਕਿਉਂ ਇਤਨਾ ਪਰੇਸ਼ਾਨ ਹੈ? ਗੁਰੂ ਕੇ ਪਿਆਰੇ, ਜਦੋਂ ਕੋਈ ਰੱਬ ਦੇ ਪਿਆਰਿਆਂ ਨੂੰ ਦੁੱਖ ਦੇਵੇਗਾ, ਉਹ ਆਪ ਪਿੱਛੋਂ ਸ਼ਾਂਤੀ ਕਿਸੇ ਆਨੰਦ ਤੇ ਖੇੜੇ ਚ ਰਹਿ ਸਕਦਾ ਹੈ। ਰੱਬ ਦਾ ਪਿਆਰਾ ਉਲਾਮਾ ਨਹੀਂ ਦਿੰਦਾ ਰੱਬ ਨੂੰ, ਪਰ ਉਹਨਾਂ ਦੀ ਜਗ੍ਹਾ ਤੇ ਰੱਬ ਆਪ ਵਰਤਦਾ ਕੋਈ ਨਾ ਕੋਈ ਕਲਾ ਵਰਤਾਉਂਦਾ ਹੈ। ਹੋਇਆ ਕਿ ਰਾਜਾ ਸ਼ਿਵਨਾਗ ਦੇ ਕੰਨਾਂ ਵਿੱਚ ਜਦੋਂ ਅੱਧੀ ਰਾਤ ਵੇਲੇ ਭਾਈ ਮਨਸੁਖ ਦੀ ਰਚਨਾ ਤੋਂ ਗੁਰੂ ਨਾਨਕ ਦੀ ਬਾਣੀ ਨਾਮ ਦੀ ਆਵਾਜ਼ ਕੰਨੀ ਪਈ, ਠਰ ਗਿਆ, ਬੁਲਾਇਆ। ਕਹਿਣ ਲੱਗਾ ਮੈਂ ਰਾਜ ਮਹਿਲਾਂ ਵਿੱਚ ਪੈ ਕੇ ਵੀ ਅੰਤਾਂ ਦਾ ਦੁਖੇ, ਤੂੰ ਕਾਲ ਕੋਠੜੀ ਵਿੱਚ ਰਹਿ ਕੇ ਤੂੰ ਕਿਵੇਂ ਸੁਖੇ? ਤੇਰੇ ਮੇਰੇ ਵਿੱਚ ਕੀ ਅੰਤਰ ਏ? ਮੈਂ ਮਹਿਲਾਂ ਵਿੱਚ ਰਹਿ ਕੇ ਤੜਪ ਰਿਹਾ ਵਾਂ, ਤੂੰ ਕਾਲ ਕੋਠੜੀ ਵਿੱਚ ਬੈਠ ਕੇ ਸ਼ੁਕਰਾਂ ਦੀ ਗੀਤ ਪਿਆ ਦਿੰਦਾ ਏ। ਕਹਿਣ ਲੱਗਾ ਮੇਰੇ ਕਰਕੇ ਨੀ, ਗੁਰੂ ਨਾਨਕ ਨੇ ਜੁਗਤ ਹੀ ਇਹੋ ਜਿਹੀ ਦਿੱਤੀ ਏ, ਦੁਨੀਆਂ ਦੇ ਕਿਸੇ ਕੋਨੇ ਵਿੱਚ ਬੈਠੇ ਕੋਈ ਏ ਅੰਦਰੋਂ ਇਹੋ ਜਿਹੀ ਉਹਨੇ ਥਾਂ ਲੱਭ ਦਿੱਤੀ ਸਮਰੱਥ ਗੁਰੂ ਨੇ, ਜਿੱਥੇ ਦੁਨੀਆਂ ਦਾ ਕੋਈ ਬਾਤ ਦਾ ਦੁੱਖ ਸੁੱਖ ਪਹੁੰਚਦਾ ਹੀ ਨਹੀਂ, ਉਹਦੇ ਸ਼ੁਕਰਾਂ ਚ ਰਹੀਦਾ ਹੈ। ਬਚਨ ਇਹਦੇ ਅੰਦਰ ਧੱਸ ਗਿਆ। ਕਹਿਣ ਲੱਗਾ ਆ ਮੇਰੇ ਕੋਲ, ਮੈਨੂੰ ਦੱਸ ਉਸ ਗੁਰੂ ਬਾਰੇ। ਭਾਈ ਮਨਸੁਖ ਨੇ ਜਦੋਂ ਦੱਸਿਆ, ਰੰਗ ਚੜਿਆ, ਕਿਉਂਕਿ ਵਰਤਣਾ ਸਤਿਗੁਰੂ ਨੇ ਇਹੋ ਜਿਹੇ ਵਰਤੇ, ਰਾਜੇ ਨੂੰ ਰਾਜ ਭਾਗ ਭੁੱਲ ਗਿਆ। ਕਹਿੰਦਾ ਮੈਨੂੰ ਛੇਤੀ ਲੈ ਚੱਲ ਉਸ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ। ਭਾਈ ਮਨਸੁਖ ਕਹਿੰਦੇ ਨਹੀਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਕੰਮ ਛੱਡੋ, ਮੇਰੇ ਸਤਿਗੁਰੂ ਇਹ ਨਹੀਂ ਕਹਿੰਦੇ ਰਾਜ ਭਾਗ ਛੱਡੋ, ਮੇਰੇ ਸਤਿਗੁਰੂ ਜੀ ਦਾ ਹੁਕਮ ਹੈ। ਜਿਹੜੀ ਅੰਦਰ ਨੇ ਹੋਂ ਪਕੜੀ ਹੋਈ ਹੈ ਮਨ ਨੇ, ਹੋਮੇ ਨਾਲ ਜੁੜਿਆ ਹੋਇਆ ਵਿਕਾਰ ਪਕੜੇ, ਉਹਨਾਂ ਦਾ ਤਿਆਗ ਕਰਕੇ ਗੁਰੂ ਨਾਨਕ ਆਪ ਘਰ ਚੱਲ ਕੇ ਆਉਣਗੇ। ਇਹੋ ਜਿਹਾ ਨੂੰ ਰੰਗ ਲੱਗਾ ਪਿਆਰੇ ਰਾਜੇ ਨੂੰ। ਇਹਦੇ ਵਾਸਤੇ ਹੁਣ ਰੱਬ ਵੀ ਭਾਈ ਮਨਸੁਖੇ, ਦੇਵਤਾ ਵੀ ਭਾਈ ਮਨਸੁਖੇ, ਇਹਦੇ ਲਈ ਮਹਾਂਪੁਰਖ ਵੀ ਭਾਈ ਮਨਸੁਖੇ। ਤੇ ਕਹਿਣ ਲੱਗਾ ਹੁਣ ਕਿਵੇਂ ਕਰਾਂ? ਕੁਛ ਦਿਨ ਰਹਿ ਕੇ ਜਦੋਂ ਰੰਗ ਲੱਗਾ ਏ, ਭਾਈ ਮਨਸੁਖ ਤੁਰਨ ਲੱਗੇ ਤੇ ਕਹਿੰਦੇ ਜੀ ਕੌਣ? ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਬਗੈਰ ਰਹਿ ਨਹੀਂ ਸਕਦਾ, ਮੈਨੂੰ ਕਦੋਂ ਦਰਸ਼ਨ ਹੋਣਗੇ? ਕਹਿਣ ਲੱਗੇ ਜਦੋਂ ਤੇਰੀ ਭਾਵਨਾ ਤੇ ਸ਼ਰਧਾ ਪੂਰੀ ਹੋ ਗਈ, ਗੁਰੂ ਨਾਨਕ ਸਾਹਿਬ ਆਪ ਤੇਰੇ ਕੋਲ ਚੱਲ ਕੇ ਆਉਣਗੇ। ਮੈਂ ਇੱਕ ਬੇਨਤੀ ਕਰਾਂ ਗੁਰੂ ਸਵਾਰਿਓ, ਯਾਦ ਰੱਖਿਆ ਜੇ, ਜਿਉਂ ਜਿਉਂ ਸਾਡੀ ਸਤਿਗੁਰੂ ਨਾਲ ਸਾਂਝ ਬਣੇਗੀ, ਨਾਮ ਤੇ ਬਾਣੀ ਨਾਲ ਸਤਿਗੁਰੂ ਸਾਡੀ ਸਾਂਝ ਤੇ ਪਿਆਰ ਪਾਉਂਦੇ ਨੇ, ਜਿੰਨਾ ਜਿੰਨਾ ਪਿਆਰ ਸਾਡਾ ਪਵੇਗਾ, ਸਤਿਗੁਰੂ ਆਪ ਆਪਣੇ ਬਖਸ਼ਿਆ ਨੂੰ ਸਾਡੇ ਕੋਲ ਭੇਜੇਗਾ ਤੇ ਸਾਡਾ ਮੇਲ ਕਰਾ ਦੇਣਾ। ਜੇਕਰ ਨਹੀਂ ਮਿਲਿਆ ਤੇਰਾ ਮਤਲਬ ਅਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਨਾਲ ਪਿਆਰ ਨੂੰ ਬੈਠਣਾ, ਜਿਨ੍ਹਾਂ ਤੇ ਉਹ ਤਰਸ ਕਰਦਾ ਹੈ ਸਤਿਗੁਰੂ ਮੇਰਾ ਪੂਰਾ, ਉਹਨਾਂ ਨੂੰ ਮਿਲਾਏ ਦਾ ਜ਼ਰੂਰ, ਉਹਦਾ ਬਿਰ ਦੇ, ਉਹਦਾ ਰਸਤਾ ਹੈ ਸਾਤ ਸੰਗਤ। ਖੈਰ ਆਪ ਜੀ ਨੂੰ ਪਤਾ ਹੈ ਉਸ ਦੀ ਭਾਵਨਾ, ਰਾਜਾ ਸਮੁੰਦਰ ਦੇ ਕਿਨਾਰੇ ਸਾਰਾ ਸਾਰਾ ਦਿਨ ਰਾਤਾਂ ਤੱਕ ਉਡੀਕਦਾ ਇਹਨਾਂ ਤੇ ਰੋਂਦੇ ਇਹਨਾਂ ਗੁਰੂ ਨਾਨਕ ਪਿਤਾ ਦੀ ਯਾਦ ਅੰਦਰ। ਭਾਈ ਮਨਸੁਖ ਦੇ ਅੰਦਰੋਂ ਕਿਹੜੇ ਐਪੋ ਦੇ ਬਚਨ ਨਿਕਲ ਗਏ ਜਿਨ੍ਹਾਂ ਨੇ ਉਹਦੇ ਅੰਦਰ ਨੂੰ ਵਿੰਨ ਛੱਡਿਆ? ਆਖਿਰਕਾਰ ਉਹ ਘੜੀ ਆਈ, ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਆਪ ਚੱਲ ਕੇ ਆਏ ਨੇ। ਬਾਗ ਵਿੱਚ ਚਰਨ ਪਾ ਖਰਾ ਪਰਾ ਹੋਇਆ, ਸਤਿਗੁਰੂ ਜੀ ਦੇ ਚਰਨ ਪਰਸੇ, ਸਤਿਗੁਰੂ ਜੀ ਨੇ ਉਹਨੂੰ ਸਿੱਖੀ ਦੀ ਦਾਤ ਦਿੱਤੇ, ਉਹਦੀ ਬਦੌਲਤ ਪੂਰਾ ਸਿੰਗਲਾ ਦੀਪ ਹੀ ਗੁਰੂ ਨਾਨਕ ਪਿਤਾ ਦੀ ਸਿੱਖੀ ਨੂੰ ਧਾਰਨ ਕਰਦਾ ਹੈ। ਕੇਵਲ ਇੱਕ ਲੰਗਰ ਦੀ ਗੱਲ ਨਾ, ਜੇ ਭਾਈ ਮਨਸੁਖ ਲੰਗਰ ਨਾ ਬਣਾਉਂਦਾ ਉਸ ਦਿਨ ਸਤ ਸੰਗਤ ਪੂਰੇ ਦੇਸ਼ ਦਾ ਭਲਾ ਨਹੀਂ ਸੀ ਹੋਣਾ। ਜਦੋਂ ਗੁਰੂ ਦੇ ਹੁਕਮ ਵਿੱਚ ਉਹ ਕਰਮ ਕੀਤਾ ਇੱਕ ਪੂਰੇ ਦੇਸ਼ ਦਾ ਉਦਾਰ ਹੋ ਗਿਆ। ਹੈ ਦੂਸਰੇ ਪਾਸੇ ਰਾਜਿਆਂ ਦੀ ਗੱਲ ਸਾਹਮਣੇ ਆ ਗਈ। ਅੱਜ ਗੁਰੂ ਸਵਾਰਿਓ, ਸਵਾਲ ਇਹ ਨਹੀਂ ਕਿ ਰਾਜਾ ਜਾਂ ਕੋਈ ਗਰੀਬ ਹੋਵੇ ਉਹਦੀ ਨਿਗਾਹ ਇੱਕੋ ਜਿਹੇ, ਗੱਲ ਵਿਚਾਰਦੇ ਹਾਂ ਕਿ ਲੰਗਰ ਦੇ ਮਗਰ ਜਿਹੜੀ ਭਾਵਨਾ ਕੰਮ ਕਰਦੀ। ਜਦੋਂ ਗੁਰੂ ਅਰਜਨ ਪਿਤਾ ਜੀ ਨੇ ਭਾਈ ਕਲਿਆਣਾ ਜੀ ਨੂੰ ਘੱਲਿਆ ਸੀ ਨਾ, ਮੰਡੀ ਜਾਓ, ਉਥੋਂ ਨਾਲ ਸੰਗਤਾਂ ਨੂੰ ਨਾਮ ਪਾਣੀ ਨਾਲ ਜੋੜੋ, ਨਾਲੇ ਉਹਚੋਂ ਕੁਝ ਸੇਵਾ ਕੱਚੀ ਕਰਕੇ ਲਿਆਓ, ਇਮਾਰਤਾਂ ਬਣਾਉਣੀਆਂ ਨੇ। ਸਤ ਬਚਨ ਉੱਥੇ ਵੀ ਘਟਨਾ ਇਹ ਵਾਪਰੀ, ਵਰਤ ਨਹੀਂ ਰੱਖਿਆ ਭਾਈ ਕਲਿਆਣਾ ਜੀ ਨੇ। ਅਜੇ ਹੋਰ ਤਾਂ ਨਾਮ ਬਣਨ ਦਾ ਪ੍ਰਚਾਰ ਹੋਣਾ ਨਹੀਂ ਸੀ, ਵਰਤ ਨਹੀਂ ਰੱਖਿਆ, ਪ੍ਰਸ਼ਾਦ ਛਕ ਲਿਆ ਏ, ਉਹਦੇ ਵਿੱਚ ਦੂਸਰੇ ਨੂੰ ਛਕਾਇਆ ਏ। ਮਨਕੀ ਦੇ ਰਾਜੇ ਕੋਲ ਸ਼ਿਕਾਇਤ ਗਈ, ਉਹਨੇ ਕੀ ਕੀਤਾ ਨਾ, ਉਹਨੇ ਆਖਿਆ ਲਿਆਓ ਇਹਨੂੰ ਪਕੜ ਕੇ, ਇਹ ਸਾਡੀ ਇਤਨੀ ਪੁਰਾਣੀ ਪਰੰਪਰਾ ਨੂੰ ਤੋੜ ਰਿਹਾ, ਕੌਣ ਏ, ਇਹਨੂੰ ਲਿਆਓ, ਇਹਦੀ ਇੱਕ ਲੱਤ ਕੱਟ ਦਿਓ, ਇਹ ਹੋਰ ਹੀ ਕਿਸੇ ਗੁਰੂ ਦੀ ਸੇਵਕ ਕਰੀ ਜਾ ਰਹੇ, ਕਿਸੇ ਹੋਰ ਹੀ ਰਾਵਾਂ ਤੇ ਤੁਰਿਆ ਤੇ ਪਤਾ ਨੀ ਕਿੱਧਰ ਲੋਕਾਂ ਨੂੰ ਪੁੱਠੇ ਪਾਸੇ ਪਾਏਗਾ। ਕਹਿਣ ਲੱਗੇ ਲਿਆਓ ਪਕੜ ਕੇ ਲਿਆਂਦਾ। ਕਹਿੰਦੇ ਜੀ ਲੱਤ ਕੱਟੋ। ਜਦੋਂ ਹੀ ਲੱਤ ਕੱਟਣ ਦਾ ਹੁਕਮ ਦਿੱਤਾ, ਉਸੇ ਵਕਤ ਹੀ ਇਹਦੇ ਸਰੀਰ ਨੂੰ ਪੁਸ਼ਕਾਉਣਾ ਸ਼ੁਰੂ ਹੋ ਗਿਆ। ਰਾਜਾ ਇਕਦਮ ਬੇਹੋਸ਼ੀ ਜੀ ਵਿੱਚ ਜਾਂਦਾ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਇਕਦਮ ਉਹਦੇ ਕੋਲ ਵੀ ਲੱਤ ਕੱਟਣੀ, ਰਾਜੇ ਵੱਲ ਉੱਤੇ ਰਾਜੇ ਨੂੰ ਕਿਉਂ ਗਿਆ? ਕਿਸੇ ਸਿਆਣੇ ਨੇ ਕਿਹਾ, ਰਾਜੇ ਨੂੰ ਜੋ ਕੁਝ ਹੋਇਆ ਉਹ ਤੇ ਤੁਹਾਨੂੰ ਨੀ ਪਤਾ, ਲੱਗਦਾ ਕਿਸੇ ਰੱਬ ਦੇ ਬਖਸ਼ੇ ਹੋਏ ਤੇ ਅੱਜ ਜ਼ੁਲਮ ਹੋਣ ਲੱਗਾ ਸੀ, ਉਸ ਦੇ ਪਿਆਰੇ ਨੇ ਇਹਨੂੰ ਕੁਝ ਕੀਤਾ। ਕਹਿਣ ਲੱਗੇ ਫਿਰ ਇੰਜ ਕਰੋ, ਉਹ ਜੇਕਰ ਉਹਦੀ ਬਦੌਲਤ ਇਹ ਕੁਝ ਹੋ ਰਿਹਾ ਏ, ਪਿਆਰਿਓ ਮੈਂ ਬੇਨਤੀ ਕਰ ਰਿਹਾ ਵਾ, ਇਹ ਰਾਤ ਸੌਖਾ ਨਹੀਂ, ਸਿਰ ਜੋ ਅਲੋਕੀ ਚੱਕੀਏ ਕਹਿ, ਇਹ ਅਲੋਣੀ ਸਿਰ ਜਿਹੜੀ ਚੱਕਣੀ ਏ ਔਖਾ ਰਾਜ, ਇਹ ਸੇਵਾ ਦਾ ਕੋਈ ਸੌਖਾ ਨਹੀਂ। ਇਹਦੇ ਲਈ ਸਾਹਿਬਾਂ ਨੇ ਸ਼ਬਦ ਵੀ ਵਰਤਿਆ ਏ, ਸਾਹਿਬ ਕਹਿੰਦੇ ਸਤਿਗੁਰ ਕੀ ਸੇਵਾ ਦਾਖੜੀ ਸਿਰ ਦੀ ਜੈ ਆਪ ਗਵਾਏ। ਉਹ ਕੀ ਏ, ਇਹਦੇ ਲਈ ਸਿਰ ਦੇਣਾ ਪੈਂਦਾ ਏ, ਇਹ ਨਹੀਂ ਭਈ ਅਸੀਂ ਕੰਮ ਕਰਾਂਗੇ ਲੋਕੀ ਸ਼ਾਬਾਸ਼ ਦੇਣਗੇ। ਹਜ਼ੂਰ ਕਹਿੰਦੇ ਨੇ ਲੋਕੀ ਤੁਹਾਡੀ ਜਾਨ ਲੈਣ ਤੱਕ ਵੀ ਜਾਣਗੇ, ਅਗਿਆਨੀ ਲੋਕ ਹੈ, ਪਰ ਜਦੋਂ ਰੱਬ ਸੋਝੀ ਪਾਏਗਾ ਆਪਣੀ ਜਾਨ ਤੁਹਾਡੇ ਚਰਨਾਂ ਤੋਂ ਵੀ ਵਾਰਨ ਲਈ ਉਹ ਤਿਆਰ ਹੋਣਗੇ। ਪਹਿਲਾਂ ਜਿੰਦ ਲੈਣਗੇ, ਜਦੋਂ ਸਮਝ ਪੈ ਗਏ ਉਦੋਂ ਆਪਣੀਆਂ ਜਿੰਦੜੀਆਂ ਭੇਟ ਕਰਨਗੇ। ਅੱਜ ਵੇਖੋ ਕਿ ਜਿੱਥੇ ਕਿਧਰੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਪਿਆਰੇ ਜੈਂਦਰ ਲੰਕਾ ਦੀ ਸੇਵਾ ਪ੍ਰਾਰੰਭ ਕੀਤੀ ਏ, ਲੋਕ ਇੱਕ ਸਾਲ ਹੀ ਆਪਣਾ ਕੰਮ ਛੱਡ ਕੇ ਸੇਵਾ ਲਗਾਉਂਦੇ ਨੇ, ਇੱਕ ਸਾਲ ਅਸੀਂ ਇੱਥੇ ਸੇਵਾ ਕਰਾਂਗੇ, ਕੋਈ ਆਉਂਦਾ ਮੈਂ 2 ਸਾਲ ਕਰਾਂਗਾ, ਕੋਈ ਆਉਂਦੇ ਨੇ ਸਤਿਗੁਰੂ ਕਿਰਪਾ ਕਰ ਸਾਰੀ ਜ਼ਿੰਦਗੀ ਮੈਂ ਇਸ ਸਥਾਨ ਤੇ ਕੇਵਲ ਸੇਵਾ ਹੀ ਕਰਨੀ ਚਾਹੁੰਦਾ, ਤੋ ਹੋਰ ਇੱਛਾ ਹੀ ਕੋਈ ਨਹੀਂ। ਆਖਿਰਕਾਰ ਕੀ ਕਹਾਣੀ ਏ, ਕੋਈ ਕਲੀ ਰੋਟੀ ਦੇਤੇ ਨਹੀਂ ਨਾ ਵੀ ਖਾ ਲਈ ਤੇ ਕਿਸੇ ਨੂੰ ਖਵਾ ਲਈ, ਇਹਦੇ ਨਾਲ ਉਧਾਰ ਕਰਨ ਦਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ। ਮੰਡੀ ਤੇ ਰਾਤੇ ਨੂੰ ਜਦੋਂ ਉਹਨਾਂ ਸਾਥਾਂ ਨੇ ਮਿਲ ਕੇ ਆਖਿਆ, ਇਹਨੂੰ ਖਿਮਾ ਕਰ, ਭਾਈ ਕਲਿਆਣਾ ਜੀ ਦੇ ਮੁਖ ਤੋਂ ਬਚਨ ਨਿਕਲਿਆ, ਉਹਨੂੰ ਸੁਰਤ ਆਈ, ਕਹਿਣ ਲੱਗਾ ਲੈ ਚੱਲ ਮੈਨੂੰ ਉਸ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਅੰਦਰ। ਸਤਿਗੁਰੂ ਨੂੰ ਮਾਤਾ ਦੀ ਲੋੜ ਨਹੀਂ ਪੈਂਦੀ, ਉਹ ਤਾਂ ਖੁਦ ਵਰਤਾਉਣ ਵਾਲੇ ਨੇ, ਉਹਨਾਂ ਨੇ ਵਿਧੀਆਂ ਬਣਾਈਆਂ ਨੇ ਸਾਡੇ ਲੋਕਾਂ ਦਾ ਭਲਾ ਕਰਨ ਲਈ, ਵੀ ਇਹ ਢੰਗ ਹੈ ਮਨੁੱਖਤਾ ਦਾ ਆਪਸ ਵਿੱਚ ਵੀ ਪਿਆਰ, ਇਹਦੇ ਨਾਲ ਨਿਰੰਕਾਰ ਨਾਲ ਤੁਹਾਡਾ ਪਿਆਰ ਬਣੇਗਾ, ਸਤਿਗੁਰੂ ਜੀ ਦੇ ਤੁਸੀਂ ਨੇੜੇ ਹੋਵੋਗੇ। ਗੁਰੂ ਸਵਾਰਿਓ, ਰਾਜਾ ਗੁਰੂ ਅਰਜਨ ਪਿਤਾ ਜੀ ਦਾ ਸੇਵਕ ਜਦੋਂ ਬਣਿਆ ਤੇ ਪਰਜਾ ਨੇ ਤਾਂ ਫਿਰ ਬਣਨਾ ਹੀ ਬਣਨਾ ਸੀ ਨਾ, ਇਹ ਢੰਗ ਹੈ ਗੁਰੂ ਕੇ ਪਿਆਰਿਓ, ਇੱਕ ਨਹੀਂ ਅਨੇਕਾਂ ਇਹੋ ਜਿਹੇ ਕੌਤਕ ਵਰਤਦੇ ਨੇ ਜਿਨ੍ਹਾਂ ਦੀ ਰਾਹੀਂ ਸਤਿਗੁਰੂ ਜੀ ਮਿਹਰ ਕਰਕੇ ਆਪਣੇ ਕਰਨਾ ਤੇ ਪਰਮੇਸ਼ਰ ਦੀ ਵਡਿਆਈ ਦਰਸਾਉਂਦੇ ਨੇ। ਆਪਾਂ ਇਸ ਕੱਲ ਨੂੰ ਇਸ ਲੜੀ ਨੂੰ ਅੱਗੇ ਜਾ ਕੇ ਰੱਖਾਂਗੇ। ਭਾਈ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਨੇ ਜੋ ਬਖਸ਼ਿਸ਼ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਤੇ ਕੀਤੇ, ਇਹੋ ਜਿਹਾ ਹੁਕਮ ਜਦੋਂ ਮਿਲਦਾ ਏ, ਕਿਵੇਂ ਕਲਾ ਵਰਤ ਦੀ ਜੈ ਜੈਕਾਰ ਕਿਉਂ ਹੁੰਦੀ ਏ, ਜਿਨ੍ਹਾਂ ਨੂੰ ਉਹਨਾਂ ਨੇ ਸੇਵਾ ਬਖਸ਼ੇ ਉਹਨਾਂ ਦੇ ਦਰਸ਼ਨ ਕਰ ਕਰਕੇ ਅਸੀਂ ਬਾਬਾ ਨਿਧਾਨ ਸਿੰਘ ਸਾਹਿਬ ਦੀ ਤਾਕਤ ਪਹੁੰਚਾਂਗੇ। ਸਤਿਗੁਰੂ ਮੇਰਾ ਕਰਨ ਅਸੀਂ ਇਸ ਪਰੰਪਰਾ ਇਸ ਸਿਧਾਂਤ ਨੂੰ ਰਲ ਮਿਲ ਕੇ ਸਾਂਭੀਏ, ਤਾਂ ਕਿ ਆਪਣਾ ਵੀ ਭਲਾ ਹੋਵੇ, ਮਨੁੱਖਤਾ ਦਾ ਵੀ ਭਲਾ ਕਰ ਸਕੀਏ, ਤੇ ਇਸੇ ਤਰ੍ਹਾਂ ਚਾਵਾਂ ਮਲਾਕਾਂ ਨਾਲ ਆਪਣੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਾਡੀ ਬਣ ਆਵੇ। ਅੱਜ ਦੇ ਦਿਨ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪੁਰਬ ਯੁੱਗ ਦੀ ਖਿਮਾ ਕਰਦੇ ਹੋਏ ਪਤੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।